अरी बाई गोविंद नाम मत बिसर रहाओ। अरी बाई हे बीबी हे पैणे वाहिगुरु दा नाम कदे भी सानू भुलना नहीं चाहीदा। हर वेले वाहिगुरु परमेश्वर दे नाम नू चेते करना चाहीदा। लो हुण अगे भगत जी फरमाउंदे हन, अंत काल जो इस्त्री सिमरै ऐसी चिंता मह जे मरै। लो जिहड़ा मनुख आंदे समय इस्त्री नू चेते करदा है, एक अपनी भी इस्त्री हुंदी है, एक पराई इस्त्री भी हुंदी है, पर इथे पराई इस्त्री दा वधेरे सिद्धांत टुकेगा। आंदे समय जो पराई इस्त्री नू याद करदा है, ऐसी चिंता मह जे मरै, जे एहो जी चिंता सोच विच ओ मर जांदा है, फिर ओहदा हशर की हुंदा है। बेसवा जून वल वल औ तरै, फिर ओहनू बेसवा दी जून मिलदी है, बेसवा दी जून दे विच मुड़ मुड़ के उतरदा है, क्योंकि जिस दी माया वल सुता रह जावे ओ मुड़ मुड़ के सप दी जूनी भोगदा है, ते जिहड़ा इस्त्री दी याद विच मरदा है ओहनू बेसवा दी जून भोगनी पैंदी है। अंतकाल जो लड़के सिमरै ऐसी चिंता मह जे मरै। लो तीसरे नंबर ते भगत जी फरमाउंदे ने, लड़के दा अर्थ है पुत्तर, जिहड़ा आंदे समय अपने पुत्रां नू याद करदा रहिंदा है। ऐसी चिंता मह जे मरै, जिहड़ा मनुख ऐसी चिंता विच ऐसी सोच विच ही मर जांदा है, ओहदा हशर फिर की हुंदा है। सूकर जोन वल वल औ तरै, फिर ओहनू सूर दी जोनी मुड़ मुड़ के भोगनी पैंदी है, ओह बार बार सूर दी जूनी विच ही औतरै दर्थ उतरदा है, जन्म लैंदा है, क्योंकि जिस दी सुता बच्चे पैदा करन वल रहिंदी है, फिर जिहड़े सूर दे बच्चे आम जानवरां नालों वधेरे हुंदे ने, इक इक वार च चार चार पंज पंज भी ओह सूरी बच्चे दे दिंदी है। ਇਸੇ ਲਈ ਜਿਹਦੀ ਲੜਕੀਆਂ ਵੱਲ ਬੱਚਿਆਂ ਵੱਲ ਬੱਚੇ ਪੈਦਾ ਕਰਨ ਵੱਲ ਸੁੱਤਾ ਰਹਿ ਜਾਵੇ, ਫਿਰ ਉਹਨੂੰ ਸੂਰ ਦੀ ਜੂਨੀ ਵਿੱਚ ਮੁੜ ਮੁੜ ਕੇ ਉਤਰਨਾ ਪੈਂਦਾ ਹੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹ ਜੇ ਮਰੈ। ਲਓ ਹੁਣ ਚੌਥੇ ਨੰਬਰ ਤੇ ਭਗਤ ਜੀ ਫਰਮਾਉਂਦੇ ਹਨ, ਜਿਹੜਾ ਮਨੁੱਖ ਆਉਂਦੇ ਸਮੇਂ ਮੰਦਰ ਆਪਣੇ ਘਰ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ, ऐसी चिंता विच ही ऐसी सोच विच ही मर जांदा है, फिर ओहदा हशर की हुंदा है। प्रेत जून वल वल औतर है, फिर ओह प्रेत दी जूनी विच मुड़ मुड़ के औतरै दा अर्थ उतरदा है। बहुत सारे लोग अक्सर ये सवाल पुछ लैंदे ने, बई इह भूत प्रेत है भी ने जां एवें इन्हां दी कल्पना ही कीती गई है। पर जिथों तक गुरबाणी दा संबंध है, हुण इत्थे भगत त्रिलोचन जी ने बड़े सोहने ढंग नाल स्पष्ट कर दिता है, भी जिहड़ा आंदे समय अपने घर नूं ही याद करदा रहिंदा है, भी मैं घर बड़ा सोहना बनाया सी, उहदे विच ही ध्यान रह जांदा है, एहो जी सोच विच ही चढ़ाई कर जांदा है, फिर ओह प्रेत जोनी विच मुड़ मुड़ के उतरदा है। तुसीं आखोगे भी शायद इह गल्लां वहिम भरम दे नाल आधारित ने, हो सकदा है कई थावां ते लोग इस तरह वहमां भरमां दा भी शिकार होण, पर कुछ गल्लां इतिहासक भी ने, जिवें धन श्री गुरु तेग बहादुर साहिब जी जदों दिल्ली विच गए तां उहनां दी परख लई काजी मौलवियां ने बादशाह औरंगजेब नूं सलाह दित्ती, बई जे ते सिखां दे गुरु शक्ति वाले होए फिर ते इह बच सकदे ने, ਇਹਨਾਂ ਨੂੰ ਪ੍ਰੇਤ ਵਾਲੀ ਹਵੇਲੀ ਵਿੱਚ ਉਤਾਰਾ ਦਿੱਤਾ ਜਾਵੇ। ਦੱਸਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰੇਤ ਵਾਲੀ ਹਵੇਲੀ ਵਿੱਚ ਉਤਾਰਾ ਦਿੱਤਾ ਗਿਆ, ਜਿੱਥੇ ਕੋਈ ਰਹਿ ਨਹੀਂ ਸੀ ਸਕਦਾ, ਤੇ ਜੇ ਕੋਈ ਰਹਿੰਦਾ ਸੀ ਉਹ ਪ੍ਰੇਤ ਉਸਨੂੰ ਰਾਤ ਨੂੰ ਡਰਾਉਂਦਾ ਸੀ, ਜਾਂ ਤੇ ਉਹ ਮਰ ਜਾਂਦਾ ਤੇ ਜਾਂ ਫਿਰ ਉਹ ਪਾਗਲ ਹੋ ਜਾਂਦਾ। ਹੁਣ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਹਵੇਲੀ ਵਿੱਚ ਗਏ ਤਾਂ ਦੱਸਦੇ ਨੇ ਉਹ ਜਿਹੜਾ ਪ੍ਰੇਤ ਸੀ ਉਹ ਇੰਨਾ ਪ੍ਰਸੰਨ ਹੋਇਆ, ਔਰ ਉਹਨੇ ਸੋਚਿਆ ਵੀ ਅੱਜ ਸਤਿਗੁਰੂ ਦੇ ਚਰਨ ਪਏ ਨੇ ਮੇਰੇ ਘਰ ਮੇਰੀ ਹਵੇਲੀ ਵਿੱਚ, ਹੁਣ ਇਹਨਾਂ ਦੇ ਚਰਨਾਂ ਵਿੱਚ ਮੈਂ ਗੁਜ਼ਾਰਿਸ਼ ਕਰਾਂ, ਇਹ ਮੇਰੇ ਕਲਿਆਣ ਵੀ ਕਰ ਸਕਦੇ ਨੇ। ਅਤੇ ਉਸ ਪ੍ਰੇਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਘਰ ਚਰਨ ਪਾਏ ਨੇ, ਮੈਨੂੰ ਕੋਈ ਸੇਵਾ ਦੱਸੋ। ਤਾਂ ਇਤਿਹਾਸ ਦੱਸਦਾ ਹੈ ਤੇ ਇਸਨੇ ਪੋਨੇ ਗੰਨੇ ਲਿਆ ਕੇ ਗੁਰੂ ਮਹਾਰਾਜ ਨੂੰ ਭੇਟ ਕੀਤੇ ਤੇ ਪੋਨੇ ਗੰਨੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੂਪੇ ਤੇ ਛਿੱਲਾਂ ਇਹਦੇ ਵੱਲ ਸੁੱਟੀਆਂ ਤੇ ਇਹਨੇ ਉਹ ਜੂਠੀਆਂ ਛਿੱਲਾਂ ਚੂਪ ਕੇ ਤੇ ਆਪਣੀ ਕਲਿਆਣ ਕਰ ਲਈ ਸੀ। ਇੱਕ ਇਤਿਹਾਸਕ ਵਾਕਿਆ ਹੈ। ਇਸ ਲਈ ਹੁਣ ਇੱਥੇ ਭਗਤ ਜੀ ਫਰਮਾਉਂਦੇ ਨੇ, ਜਿਹਦੀ ਸੁਤਾ ਆਪਣੇ ਮੰਦਰ ਵੱਲ ਘਰ ਵੱਲ ਰਹਿ ਜਾਂਦੀ ਹੈ ਤੇ ਫਿਰ ਉਹਨੂੰ ਮੁੜ ਮੁੜ ਕੇ ਪ੍ਰੇਤ ਜੋਨੀ ਵਿੱਚ ਉਤਰਨਾ ਪੈਂਦਾ, ਆਉਂਦੇ ਸਮੇਂ ਤਾਂ ਵਾਹਿਗੁਰੂ ਦੀ ਯਾਦ ਹੀ ਹੋਣੀ ਚਾਹੀਦੀ ਹੈ। ਲੋ ਭਗਤ ਜੀ ਪੰਜਵੇਂ ਨੰਬਰ ਤੇ ਫਰਮਾਉਂਦੇ ਹਨ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਆਉਂਦੇ ਸਮੇਂ ਜਿਹੜਾ ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਹੈ, ਐਸੀ ਚਿੰਤਾ ਵਿੱਚ ਭਾਵ ਰੱਬੀ ਚਿੰਤਨ ਦੇ ਵਿੱਚ ਜਿਹੜਾ ਪ੍ਰਾਣ ਤਿਆਗ ਦਿੰਦਾ ਹੈ, ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੇ ਹਿਰਦੈ ਬਸੈ। ਭਗਤ ਤਰਲੋਚਨ ਜੀ ਫਰਮਾਉਂਦੇ ਹਨ, ਉਹ ਨਰ ਪੁਰਸ਼ ਮੁਕਤਾ ਦਾ ਅਰਥ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਬੰਦ ਖਲਾਸੀ ਨੂੰ ਹਾਸਲ ਕਰ ਲੈਂਦਾ ਹੈ, ਪੀਤੰਬਰ ਵਾਂਕੇ ਹਿਰਦੈ ਵਸੈ, ਜਿਹੜਾ ਆਉਂਦੇ ਸਮੇਂ ਵੀ ਵਾਹਿਗੁਰੂ ਨੂੰ ਯਾਦ ਕਰਦਾ ਹੈ ਤੇ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਤੇ ਪੀਤੰਬਰ ਦਾ ਅਰਥ ਹੈ ਪ੍ਰੀਤੀ ਰੂਪੀ ਪੀੜੇ ਰੰਗ ਦੇ ਬਸਤਰ ਧਾਰਨ ਕਰਨ ਵਾਲਾ ਪਰਮੇਸ਼ਰ ਉਹਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਇਹ ਸਫਲ ਮੌਤ ਹੈ, ਭਾਵ ਸਿਮਰਨ ਕਰਦਿਆਂ ਜਿਹੜੀ ਮੌਤ ਆਉਣੀ ਹੈ ਔਰ ਇਹਦੇ ਨਾਲ ਮਨੁੱਖ ਨੂੰ ਸਾਰੀਆਂ ਜੂਨਾਂ ਤੋਂ ਨਿਜਾਤ ਮਿਲਦੀ ਹੈ ਤੇ ਵਾਹਿਗੁਰੂ ਪਰਮੇਸ਼ਰ ਉਹਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਇਹ ਦੋ ਸ਼ਬਦ ਗੋਜਰੀ ਰਾਗ ਵਿੱਚ ਭਗਤ ਤਰਲੋਚਨ ਜੀ ਦੇ ਆਏ ਨੇ। ਅੱਗੇ ਅਖੀਰਲਾ ਸ਼ਬਦ ਹੈ ਭਗਤ ਜੈਵਦੇਵ ਜੀ ਦਾ ਪਦਾ। ਭਗਤ ਜੈਦੇਵ ਜੀ ਦੇ ਬਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਇਹ ਬੰਗਾਲ ਦੇ ਵਿੱਚ ਹੋਏ ਨੇ ਔਰ ਇਹ ਕਨੌਜ ਦਾ ਰਾਜਾ ਇਹਨਾਂ ਦਾ ਸ਼ਰਧਾਲੂ ਸੀ। ਜ਼ਿਆਦਾ ਸਮਾਂ ਇਹ ਉਸ ਰਾਜੇ ਦੇ ਪਾਸ ਹੀ ਠਹਿਰੇ। ਇਹਨਾਂ ਦੇ ਪਿਤਾ ਦਾ ਨਾਮ ਭੋਜਦੇਵ ਸੀ, ਮਾਤਾ ਦਾ ਨਾਮ ਰਮਾ ਦੇਵੀ ਸੀ ਤੇ ਕੇਂਦਲੀ ਇਹਨਾਂ ਦਾ ਪਿੰਡ ਸੀ। ਇਹ ਜ਼ਿਲ੍ਹਾ ਬੀਰ ਭੂਮੀ ਬੰਗਾਲ ਦੇ ਵਿੱਚ ਵਾਕਿਆ ਹੈ। ਇਹ ਵੈਸ਼ਨਵ ਮਤ ਦੇ ਪ੍ਰਚਾਰਕ ਸਨ ਤੇ ਕ੍ਰਿਸ਼ਨ ਜੀ ਦੇ ਭਗਤ ਸਨ। ਇਹਨਾਂ ਨੇ ਇੱਕ ਬਹੁਤ ਸੁੰਦਰ ਕਾਵਿ ਗ੍ਰੰਥ ਵੀ ਰਚਿਆ ਜਿਸਦਾ ਨਾਮ ਗੋਵਿੰਦ ਗੀਤਾ ਜਾਂ ਗੀਤਾ ਗੋਵਿੰਦ ਇਤਿਹਾਸਕਾਰਾਂ ਨੇ ਉਹਦਾ ਨਾਮ ਦਿੱਤਾ ਹੈ। ਤੇ ਗੁਰੂ ਮਹਾਰਾਜ ਦੀ ਬਾਣੀ ਵਿੱਚ ਇਹਨਾਂ ਦੇ ਦੋ ਸ਼ਬਦ ਆਏ ਨੇ ਔਰ ਦੱਸਦੇ ਨੇ ਜ਼ਿਆਦਾ ਸਮਾਂ ਬੰਗਾਲ ਦੇ ਵਿੱਚ ਹੀ ਰਹੇ, ਉੱਥੇ ਇਹਨਾਂ ਦੀ ਕਾਫ਼ੀ ਸੰਗਤ ਸੀ, ਇਹਨਾਂ ਦੇ ਸ਼ਰਧਾਲੂ ਵੀ ਸਨ। ਫਿਰ ਅਖੀਰ ਤੇ ਜਦੋਂ ਇਹਨਾਂ ਨੇ ਸਰੀਰ ਛੱਡਿਆ ਫਿਰ ਇਹਨਾਂ ਦਾ ਜਿਹੜਾ ਸੰਸਕਾਰ ਸੀ ਇਹਨਾਂ ਦੇ ਅਸਲੀ ਜਨਮ ਅਸਥਾਨ ਪਿੰਡ ਕੇਂਦਲੀ ਵਿੱਚ ਕੀਤਾ ਗਿਆ ਔਰ ਉੱਥੇ ਮਾਘ ਦੀ ਸੰਗਰਾਂਦ ਮਾਘੀ ਵਾਲੇ ਦਿਨ ਮੇਲਾ ਵੀ ਲੱਗਦਾ ਹੈ ਔਰ ਉੱਥੇ ਉਸ ਘਾਟ ਦਾ ਨਾਮ ਹੀ ਜੈਦੇਈ ਗੰਗਾ ਕਰਕੇ ਲੋਕ ਜਾਣਦੇ ਨੇ। ਇਸ ਢੰਗ ਦੇ ਨਾਲ ਭਗਤ ਜੈਦੇਵ ਜੀ ਦੇ ਬਾਰੇ ਇਤਿਹਾਸਕਾਰਾਂ ਨੇ ਕੁਛ ਲਿਖਿਆ ਹੈ। ਅੱਗੇ ਜੈਦੇਵ ਜੀ ਦਾ ਪਤਾ ਆ ਰਿਹਾ ਹੈ ਔਰ ਉਹਦੀ ਜਿਹੜੀ ਸ਼ਬਦਾਵਲੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਭਗਤ ਜੈਦੇਵ ਜੀ ਇੱਕ ਸੰਸਕ੍ਰਿਤ ਦੇ ਤੇ ਪ੍ਰਾਕ੍ਰਿਤ ਭਾਸ਼ਾ ਦੇ ਇੱਕ ਬਹੁਤ ਵੱਡੇ ਵਿਦਵਾਨ ਸਨ। ਵੈਸੇ ਵੀ ਜਿਹੜੀ ਉਹਨਾਂ ਦੀ ਇਹ ਬਾਣੀ ਹੈ ਨਾ ਕਿ ਜੈਦੇਵ ਜੀ ਦਾ ਪਤਾ ਆਉਂਦਾ, ਆਮ ਜਿਹੜੇ ਗ੍ਰੰਥੀ ਜਾਂ ਪਾਠੀ ਸਿੰਘ ਇਸ ਦੇ ਉਚਾਰਨ ਤੋਂ ਪਾਠ ਤੋਂ ਥਿੜਕ ਵੀ ਜਾਂਦੇ ਕਿਉਂਕਿ ਇਹ ਸਿੱਧੀ ਦੇਸੀ ਪੰਜਾਬੀ ਬੋਲੀ ਵਿੱਚ ਨਹੀਂ, ਇਹਦੇ ਵਿੱਚ ਕੁਛ ਸੰਸਕ੍ਰਿਤ ਤੇ ਪ੍ਰਾਕ੍ਰਿਤ ਭਾਸ਼ਾ ਦੇ ਸ਼ਬਦ ਅੰਕਿਤ ਕੀਤੇ ਹੋਏ ਨੇ। ਲਓ ਹੁਣ ਉਹਦੀ ਵਿਚਾਰ ਆਰੰਭ ਹੋ ਰਹੀ ਹੈ। ਗੋਜਰੀ ਸ਼੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੋਜਰੀ ਰਾਗ ਵਿੱਚ ਸ਼੍ਰੋਮਣੀ ਭਗਤ ਜੈਦੇਵ ਜੀ ਦਾ ਪਦਾ ਆ ਰਿਹਾ ਹੈ। ਇਸ ਪਦੇ ਨੂੰ ਸ਼ਬਦ ਨੂੰ ਚੌਥੇ ਕਾਰ ਸੁਰਤਾਲ ਦੇ ਵਿੱਚ ਗਾਇਨ ਕੀਤਾ ਗਿਆ ਹੈ। ਆਰੰਭ ਦੇ ਵਿੱਚ ਮੰਗਲਾ ਚਰਨ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਹਾਉ ਦੀਆਂ ਪੰਕਤੀਆਂ ਹਨ। ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯੰ ਨਾ ਦਨੋਤ ਜਾ ਸਮਰਨੇਣ ਜਨਮ ਜਰਾਦ ਮਰਨ ਭਯੰ ਰਹਾਉ। ਭਗਤ ਜੈਵਦੇਵ ਜੀ ਫਰਮਾਉਂਦੇ ਨੇ ਕੇਵਲ ਰਾਮ ਨਾਮ ਮਨੋਰਮੰਗ, ਮਨੋਰਮੰਗ ਦਾ ਅਰਥ ਹੁੰਦਾ ਸੁੰਦਰ। ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਸੁੰਦਰ ਹੈ, ਮਨ ਨੂੰ ਮੋਹਿਤ ਕਰਨ ਵਾਲਾ ਹੈ। ਬਾਦ ਅੰਮ੍ਰਿਤ ਤਤ ਮਯੰ, ਉਹ ਨਾਮ ਹੀ ਅੰਮ੍ਰਿਤ ਰੂਪ ਹੈ ਤੇ ਸਾਰੇ ਸਾਧਨਾ ਦਾ ਤਤ ਮਯੰ ਤਤ ਰੂਪ, ਮਯੰਗ ਦਾ ਅਰਥ ਰੂਪ, ਵੀ ਉਹ ਨਾਮ ਹੀ ਅੰਮ੍ਰਿਤ ਰੂਪ ਹੈ ਤੇ ਨਾਮ ਹੀ ਸਾਰੇ ਸਾਧਨਾ ਦਾ ਤਤ ਸਰੂਪ ਹੈ। ਬਾਦ ਉਹਨੂੰ ਹਰ ਇਨਸਾਨ ਨੂੰ ਉਚਾਰਨ ਕਰਨਾ ਚਾਹੀਦਾ ਹੈ। ਨਾ ਦਨੋਤ ਜਾ ਸਮਰਨੇਣ ਜਨਮ ਜਰਾਦ ਮਰਨ ਭਯੰ ਰਹਾਉ। ਲੋ ਭਗਤ ਜੀ ਫਰਮਾਉਂਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ, ਜਾ ਸਮਰਨੇਣ, ਇਹਦਾ ਮਤਲਬ ਵੀ ਜਿਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਜਨਮ ਜਰਾਦ, ਜਰ ਕਹਿੰਦੇ ਨੇ ਬਿਰਧ ਅਵਸਥਾ, ਤੇ ਜਰਾਦ ਅੱਗੇ ਉਹਦੇ ਵਿੱਚੋਂ ਆਦੀ ਵਿਆਦੀ ਉਪਾਧੀ ਤਿੰਨ ਤਾਪ, ਤੇ ਮਰਨ ਭਯੰ, ਜਿਹੜਾ ਮਰਨਾ ਹੈ, ਮੌਤ ਦਾ ਭੈ ਹੈ, ਨਾ ਦਨੋਤ, ਇਹ ਮਰਨਾ ਵੀ ਭੈ ਨਹੀਂ ਦੇ ਸਕਦਾ। ਇਹਦਾ ਮਤਲਬ ਇਹ ਹੈ ਜਿਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਨਾ ਤੇ ਜਨਮ ਮਰਨ ਦਾ ਭੈ ਹੀ ਮਿਲਦਾ ਹੈ, ਨਾ ਦਨੋਤ ਦਾ ਅਰਥ ਵੀ ਨਹੀਂ ਦੇ ਸਕਦੇ। ਜਨਮ ਤੇ ਮਰਨ, ਬੁਢੇਪਾ ਤੇ ਆਦੀ ਵਿਆਧੀ ਆਦਿਕ ਤਾਪ, ਇਹ ਭੈ ਨਹੀਂ ਦੇ ਸਕਦੇ, ਡਰ ਨਹੀਂ ਦੇ ਸਕਦੇ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰੇ ਇਹ ਉਸਦੇ ਨੇੜੇ ਨਹੀਂ ਫਟਕ ਸਕਦੇ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ, ਪਰਮਾਦ ਪੁਰਖ ਮਨੋਪਮਿੰਗ ਸਤ ਆਦ ਭਾਵ ਰਤੰ। ਪਰਮਾਦ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਦ ਪਰਮ ਸਭ ਤੋਂ ਵੱਡਾ ਹੈ ਤੇ ਆਦ ਸਭ ਦਾ ਕਾਰਨ ਰੂਪ ਹੈ। ਪੁਰਖ ਵਿਆਪਕ ਸਰੂਪ ਹੈ ਤੇ ਮਨੋਪਮਿੰਗ ਉਪਮਾ ਤੋਂ ਰਹਿਤ ਹੈ, ਭਾਵ ਕੋਈ ਉਸ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਦੀ ਵਸਤੂ ਨਹੀਂ ਜਿਸ ਦੀ ਉਪਮਾ ਜਾਂ ਉਹਦੀ ਉਦਾਹਰਣ ਦਿੱਤੀ ਜਾ ਸਕੇ। ਸਤ ਆਦਿ ਭਾਵ ਰਤਨ, ਉਹ ਸਤ ਆਦਿਕ, ਸਤ ਚੇਦ ਆਨੰਦ, ਇਹ ਉਸ ਬ੍ਰਹਮ ਦੇ ਤਿੰਨ ਸਰੂਪੂਤ ਗੁਣ ਮਿਥੇ ਨੇ। ਸਤ ਆਦਿ ਦਾ ਅਰਥ ਹੈ ਉਹ ਸਤ ਚੇਦ ਆਨੰਦ ਰੂਪ ਸਰੂਪੂਤ ਗੁਣਾਂ ਦੇ ਨਾਲ ਸੁਸ਼ੋਭਿਤ ਹੈ, ਭਾਵ ਰਤਨ, ਤੇ ਫਿਰ ਉਹ ਭਾਵ ਪ੍ਰੇਮ ਦੇ ਨਾਲ ਹਮੇਸ਼ਾ ਲਈ ਰੰਗਿਆ ਰਹਿੰਦਾ ਹੈ, ਭਾਵਨਾ ਦੇ ਵਿੱਚ ਹਮੇਸ਼ਾ ਲਈ ਰੰਗਿਆ ਰਹਿੰਦਾ ਹੈ। ਪਰਮਦ ਪੁਤੰ ਪਰ ਕ੍ਰਿਤ ਪਰੰ ਜਦ ਚਿੰਤ ਸਰਬਗਤੰ। ਪਰਮਦ ਪੁਤੰ, ਇਹਦਾ ਅਰਥ ਹੈ ਪਰਮ, ਬਹੁਤ ਹੀ ਅਦ ਪੁਤੰਗ ਦਾ ਅਰਥ ਅਸਚਰਜ ਰੂਪ ਹੈ, ਉਹ ਵੱਡਾ ਬਿਸਮਾਦ ਰੂਪ ਹੈ। ਪ੍ਰਕਿਰਤ ਪਰੰ, ਜਿਹੜੀ ਪ੍ਰਕਿਰਤੀ ਹੈ, ਮਾਇਆ ਹੈ, ਕੁਦਰਤ ਹੈ, ਇਸ ਤੋਂ ਪਰੇ ਹੈ, ਭਾਵ ਇਹ ਜਿਹੜੀ ਮਾਇਆ ਹੈ, ਕੁਦਰਤ ਹੈ, ਇਹ ਰੱਬ ਦੀ ਸ਼ਕਤੀ ਹੈ, ਪਰ ਉਹ ਵਾਹਿਗੁਰੂ ਇਸ ਤੋਂ ਵੀ ਪਰੇ ਹੈ। ਜਦ ਚਿੰਤ ਸਰਬਗਤੰ, ਲੋ ਹਜ਼ੂਰ ਕਹਿੰਦੇ ਨੇ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਚਿੰਤ ਦਾ ਅਰਥ ਕੋਈ ਚਿੰਤ ਚੇਤੇ ਕਰਦਾ ਹੈ, ਜਦ ਚਿੰਤ, ਜਦੋਂ ਕੋਈ ਪ੍ਰਭੂ ਦਾ ਚਿੰਤਨ ਕਰਦਾ ਹੈ, ਸਰਬਗਤੰ, ਉਹਦੇ ਸਾਰੇ ਪਾਪ ਤੇ ਦੁੱਖ ਨਾਸ ਹੋ ਜਾਂਦੇ ਹਨ। ਅਥਵਾ ਜਦ ਚਿੰਤ ਸਰਬਗਤੰ, ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਕਦੀ ਚਿੰਤਨ ਦੇ ਵਿੱਚ ਵੀ ਨਹੀਂ ਆਉਂਦਾ, ਉਹ ਵਾਹਿਗੁਰੂ ਸਾਡੇ ਚਿੰਤਨ ਤੋਂ ਵੀ ਪਰੇ ਹੈ, ਸਾਡੀ ਯਾਦ ਸ਼ਕਤੀ ਦਾ ਉਹ ਕਦੇ ਵੀ ਵਿਸ਼ਾ ਨਹੀਂ ਹੁੰਦਾ। ਉਹ ਵਾਹਿਗੁਰੂ ਚਿੰਤਾ ਤੋਂ, ਸਾਡੇ ਚਿੰਤਨ ਤੋਂ ਵੀ ਮੁਕਤ ਹੈ। ਤੇ ਸਰਬਗਤੰ, ਵੀ ਸਾਰਿਆਂ ਦੇ ਵਿੱਚ ਹੀ ਗਤੰ ਦਾ ਅਰਥ ਉਹ ਪ੍ਰਾਪਤ ਹੋਇਆ ਹੋਇਆ, ਭਾਵ ਸਰਵ ਵਿਆਪਕ ਹੈ। ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤ ਮਯੰ। ਲੋ ਹਜ਼ੂਰ ਕਹਿੰਦੇ ਨੇ ਕੇਵਲ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਸੁੰਦਰ ਹੈ, ਸਭ ਤੋਂ ਸੋਹਣਾ ਹੈ, ਸਭ ਤੋਂ ਖੂਬਸੂਰਤ ਪਦਾਰਥ ਹੈ। ਖੂਬ 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 ਤੇਰੋ ਨਾਮ, ਪਰਮੇਸ਼ਰ ਦੇ ਨਾਮ ਨੂੰ ਸਭ ਤੋਂ ਖੂਬ, ਸਭ ਤੋਂ ਸੋਹਣਾ, ਸਭ ਤੋਂ ਅਮੋਲਕ ਬਾਣੀ ਨੇ ਮੰਨਿਆ ਹੈ। ਬਦ ਅੰਮ੍ਰਿਤ ਤਤ ਮਯੰ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ ਤੇ ਤਤ ਰੂਪ ਹੈ, ਉਸ ਨਾਮ ਨੂੰ ਹਮੇਸ਼ਾ ਲਈ ਵੱਧ ਉਚਾਰਨ ਕਰੋ। ਨਾ ਦਨੋਤ ਜਾ ਸਮਰਨੇਨ ਜਨਮ ਜਰਾਦ ਮਰਨ ਭਯੰ। ਲੋ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਨਾ ਦਨੋਤ ਨਹੀਂ ਦੇ ਸਕਦੇ ਭੈ ਜਨਮ ਤੇ ਮਰਨ ਬੁਢੇਪਾ ਤੇ ਆਦੀ ਵਿਆਦੀ ਇਹ ਤਿੰਨੇ ਤਾਪ ਇਹ ਕੋਈ ਡਰ ਨਹੀਂ ਦੇ ਸਕਦੇ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰੇ ਇਹ ਉਸਦੇ ਨੇੜੇ ਨਹੀਂ ਆ ਸਕਦੇ ਕਿਉਂਕਿ ਸਤਿਗੁਰੂ ਨੇ ਬਾਣੀ ਦਾ ਸਿਮਰਨ ਦਾ ਬਹੁਤ ਵੱਡਾ ਬਾਣੀ ਚ ਮਹਾਤਮ ਲਿਖਿਆ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ ਇਛਸ ਜਮਾਦ ਪਰਾ ਭਯੰ ਜਾ ਸਵਸਤ ਸੁਕਿਰਤ ਕ੍ਰਿਤੰ। ਇਛਸ ਜਮਾਦ ਜੇ ਕਿਸੇ ਦੇ ਮਨ ਦੇ ਵਿੱਚ ਇੱਛਾ ਹੈ ਜਮ ਆਦਕ ਦੇ ਪਰਾ ਭਯੰ ਭੈ ਤੋਂ ਪਰੇ ਹੋਣ ਦੀ, ਕਿਸੇ ਦੇ ਮਨ ਦੇ ਵਿੱਚ ਇੱਛਾ ਹੋਵੇ ਕਿ ਮੈਂ ਜਮਾਂ ਦੇ ਭੈ ਤੋਂ ਮੁਕਤ ਹੋਣਾ ਹੈ ਤਾਂ ਭਗਤ ਜੀ ਕਹਿੰਦੇ ਨੇ ਜਸ ਸਵਸਤ ਤੁਸੀਂ ਉਹ ਸਵਸਥ ਕਲਿਆਣ ਸਰੂਪ ਵਾਹਿਗੁਰੂ ਦਾ ਜਸ ਕਰੋ। ਜੇ ਤੁਸੀਂ ਚਾਹੁੰਦੇ ਹੋ ਜਮਾਂ ਦੇ ਪੈ ਤੋਂ ਪਰੇ ਹੋ ਜਾਈਏ ਜਮਾਂ ਦੇ ਪੈ ਤੋਂ ਮੁਕਤ ਹੋ ਜਾਈਏ ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਜਸ ਕਰੋ ਕਿਉਂਕਿ ਸਤਿਗੁਰੂ ਦੇ ਬਚਨ ਹੈ ਹਰ ਦਿਨ ਰਹਿਣ ਕੀਰਤਨ ਗਾਈਏ ਬਹੁੜ ਨਾ ਜੋਨੀ ਪਾਈਏ। ਜਿਸ ਦੇਵੈ ਪੁਰਖ ਵਿਦਾਤਾ ਹਰ ਰਸਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ। ਜਿਹੜਾ ਵਾਹਿਗੁਰੂ ਦਾ ਕੀਰਤਨ ਕਰਦਾ ਹੈ ਉਹਦੇ ਨੇੜੇ ਜਮ ਨਹੀਂ ਆ ਸਕਦਾ। ਸੁਕਿਰਤ ਕ੍ਰਿਤੰ ਤੇ ਨਾਲ ਹੀ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਸ੍ਰੇਸ਼ਟ ਕਿਰਤ ਹੈ ਧਰਮ ਦੀ ਕਿਰਤ ਹੈ ਤੇ ਕ੍ਰਿਤੰ ਉਹ ਪਾਈ ਕਰੋ। ਜਿਹੜਾ ਜਮਾਂ ਆਦਿਕ ਦੇ ਪੈ ਤੋਂ ਬਚਣਾ ਚਾਹੁੰਦਾ ਹੈ ਉਹ ਕਲਿਆਣ ਸਰੂਪ ਵਾਹਿਗੁਰੂ ਦਾ ਜਸ ਕਰੋ ਤੇ ਨਾਲ ਸ੍ਰੇਸ਼ਟ ਕਿਰਤ ਵੀ ਕਰਿਆ ਕਰੋ ਧਰਮ ਦੀ ਕਿਰਤ ਕਰਿਆ ਕਰੋ। ਪਾਵ ਪੂਤ ਪਾਵ ਸਮਭਿਅੰ ਪਰਮੰ ਪ੍ਰਸੰਨ ਮਿਦੰ। ਲੋ ਹਜ਼ੂਰ ਕਹਿੰਦੇ ਨੇ ਪਾਵ ਪੂਤ ਪਾਵ ਸਮਭਿਅੰ ਉਹ ਅਕਾਲ ਪੁਰਖ ਵਾਹਿਗੁਰੂ ਭਾਵ ਜਿਹੜਾ ਵਰਤਮਾਨ ਕਾਲ ਹੈ ਪੂਤ ਗੁਜ਼ਰ ਚੁੱਕਿਆ ਸਮਾਂ ਹੈ ਤੇ ਭਾਵ ਅੱਗੇ ਨੂੰ ਆਉਣ ਵਾਲਾ ਸਮਾਂ ਹੈ ਕਿਉਂਕਿ ਤਿੰਨ ਭਾਗਾਂ ਦੇ ਵਿੱਚ ਸਮੇਂ ਨੂੰ ਤਕਸੀਮ ਕੀਤਾ ਗਿਆ ਹੈ ਜਿਸ ਨੂੰ ਪੂਤ ਭਵਿੱਖ ਵਰਤਮਾਨ ਕਹਿ ਦਿੰਦੇ ਨੇ। ਲੋ ਹਜ਼ੂਰ ਕਹਿੰਦੇ ਨੇ ਪਾਵ ਪੂਤ ਪਾਵ ਸਮਭਿਅੰਗ ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਹੀ ਸਮਭਿਅੰਗ ਦਾ ਅਰਥ ਸਮਾਇਆ ਹੋਇਆ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਅਥਵਾ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਸਮਭਿਅੰਗ ਦਾ ਅਰਥ ਸਮਾਇਆ ਹੋਇਆ ਹੈ। ਪਰਮੰਗ ਪ੍ਰਸੰਨ ਮਿਦੰਗ ਫਿਰ ਮਿਦੰਗ ਦਾ ਅਰਥ ਵੀ ਨਿਸ਼ਚੇ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮ ਪ੍ਰਸੰਨ ਆਨੰਦ ਸਰੂਪ ਹੈ ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਲਈ ਖੁਸ਼ ਰਹਿਣ ਵਾਲਾ ਹੈ। ਲੋਭ ਆਦਿ ਦ੍ਰਿਸ਼ਟ ਪਰ ਗ੍ਰਹਿੰ ਜਾਦ ਬਿਦ ਆਚਰਣੰ। ਲੋ ਹਜ਼ੂਰ ਕਹਿੰਦੇ ਨੇ ਜੇ ਤੁਸੀਂ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹੋ ਲੋਭ ਆਦਿਕ ਜਿਹੜੇ ਵਿਕਾਰ ਨੇ ਲੋਭ ਦੇ ਨਾਲ ਹੋਰ ਵਿਕਾਰ ਕਿਹੜੇ ਨੇ ਕਾਮ ਕ੍ਰੋਧ ਮੋਹ ਤੇ ਹੰਕਾਰ ਇਹਨਾਂ ਨੂੰ ਛੱਡ ਦਿਓ। ਦ੍ਰਿਸ਼ਟ ਪਰ ਗ੍ਰਹਿੰ ਤੇ ਪ੍ਰਾਏ ਘਰ ਵਾਲ ਮਾੜੀ ਨਿਗਾਹ ਦੇ ਨਾਲ ਤੱਕਣਾ ਛੱਡ ਦਿਓ। ਦੇਖ ਪ੍ਰਾਈਆਂ ਚੰਗੀਆਂ ਮਾਵਾਂ ਪੈਣਾ ਧੀਆਂ ਜਾਣੇ ਇਹ ਗੁਰਮਤ ਦੀ ਸਿੱਖਿਆ ਧਾਰਨ ਕਰੋ। ਜਦ ਬਿਧ ਆਚਰਣ ਜਦੋਂ ਤੁਹਾਡਾ ਇਸ ਤਰੀਕੇ ਦਾ ਆਚਰਣ ਇਖਲਾਕ ਬਣ ਜਾਵੇਗਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ ਜਦੋਂ ਇਹੋ ਜਿਹਾ ਤੁਸੀਂ ਆਚਰਣ ਉੱਚਾ ਸੁੱਚਾ ਇਖਲਾਕ ਧਾਰਨ ਕਰ ਲਵੋਗੇ ਤੇ ਫਿਰ ਤੁਹਾਨੂੰ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੈ। ਤਜ ਸਕਲ ਦੋਹ ਕ੍ਰਿਤ ਦੁਰਮਤੀ ਪਜ ਚੱਕਰ ਧਰ ਸਰਨ ਤੇ ਹੋਰ ਮਹਾਰਾਜ ਕੀ ਕਰਨਾ ਚਾਹੀਦਾ ਵਾਹਿਗੁਰੂ ਨੂੰ ਮਿਲਣ ਵਾਸਤੇ। ਤਜ ਸਕਲ ਦੋਹ ਕ੍ਰਿਤ ਦੁਰਮਤੀ ਲੋ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਸਾਰੀ ਦੋਹ ਕ੍ਰਿਤ ਦਾ ਅਰਥ ਹੈ ਖੋਟੀ ਕਿਰਤ ਪਾਪ ਦੀ ਕਿਰਤ ਪਾਪ ਦੀ ਕਮਾਈ ਕਰਨੀ ਛੱਡ ਦਿਓ। ਝੂਠ ਬੋਲਣਾ ਛੱਡੋ ਘੱਟ ਤੋਲਣਾ ਛੱਡੋ ਠੱਗੀਆਂ ਮਾਰਨੀਆਂ ਛੱਡੋ ਜੇ ਤੁਸੀਂ ਰੱਬ ਨੂੰ ਮਿਲਣਾ। ਤਜ ਸਕਲ ਦੋਹ ਕ੍ਰਿਤ ਖੋਟੀ ਕਿਰਤ ਖੋਟਾ ਕੰਮ ਪਾਪ ਦੀ ਕਿਰਤ ਸਾਰੀ ਛੱਡ ਦਿਓ ਤੇ ਨਾਲ ਹੀ ਦੁਰਮਤੀ ਖੋਟੀ ਮਤ ਦਾ ਵੀ ਤਿਆਗ ਕਰ ਦਿਓ ਕਿਉਂਕਿ ਖੋਟੀ ਮਤ ਸਾਨੂੰ ਖੋਟੇ ਪਾਸੇ ਲਾਉਂਦੀ ਹੈ ਵਿਸ਼ਿਆਂ ਵੱਲ ਲਾਉਂਦੀ ਹੈ ਪਾਪਾਂ ਵੱਲ ਪ੍ਰੇਰਦੀ ਹੈ ਐਬਾਂ ਵੱਲ ਔਗਣਾ ਵੱਲ ਲਾਉਂਦੀ ਹੈ। ਤੁਸੀਂ ਖੋਟੀ ਮਤ ਨੂੰ ਵੀ ਛੱਡੋ, ਭੱਜ ਚੱਕਰ ਤਰ ਸਰਨ, ਤੇ ਤੁਸੀਂ ਚੱਕਰ ਤਰ, ਚੱਕਰ ਨੂੰ ਧਾਰਨ ਕਰਨ ਵਾਲਾ ਕੌਣ ਹੈ? ਵਾਹਿਗੁਰੂ ਪਰਮੇਸ਼ਰ, ਜਿਸ ਨੇ ਕਾਲ ਰੂਪੀ ਚੱਕਰ ਨੂੰ ਧਾਰਨ ਕੀਤਾ ਹੋਇਆ, ਤੇ ਤੁਸੀਂ ਉਹਦੀ ਸ਼ਰਨ ਨੂੰ ਭਜਦਾ ਅਰਥ ਸੇਵਨ ਕਰੋ, ਭਾਵ ਉਸ ਚੱਕਰ ਤਾਰੀ ਅਕਾਲ ਪੁਰਖ ਵਾਹਿਗੁਰੂ ਦੀ ਜਾ ਕੇ ਸ਼ਰਨ ਵਿੱਚ ਪੈ ਜਾਓ, ਉਹ ਤੁਹਾਨੂੰ ਕਾਲ ਤੋਂ ਬਚਾ ਸਕਦਾ ਹੈ। ਮਾੜੇ ਕੰਮ ਛੱਡ ਕੇ, ਪਾਪ ਕਰਮ ਛੱਡ ਕੇ, ਖੋਟੀ ਮਤ ਛੱਡ ਕੇ, ਵਿਕਾਰਾਂ ਨੂੰ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ, ਉਹ ਤੁਹਾਨੂੰ ਬਚਾ ਲਵੇਗਾ। ਹਰ ਭਗਤ ਨਿਜ ਨੇਹ ਕੇਵਲਾ ਰਿਧ ਕਰਮ ਨਾ ਬਚਸਾ। ਲੋ ਭਗਤ ਜੈਦੇਵ ਜੀ ਫਰਮਾਉਂਦੇ ਨੇ, ਹਰ ਭਗਤ ਨਿਜ ਨੇਹ ਕੇਵਲਾ, ਨਿਹ ਕੇਵਲਾ ਦਾ ਅਰਥ ਜੋ ਸ਼ੁੱਧ ਸਰੂਪ ਹੈ, ਤੇ ਕੁਛ ਵਿਦਵਾਨਾਂ ਨੇ ਨਿਹ ਕੇਵਲਾ ਦਾ ਅਰਥ ਕੀਤਾ ਵਾਸ਼ਨਾ ਤੋਂ ਰਹਿਤ। ਜਿਹੜਾ ਵਾਸ਼ਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜੇ ਉਸਦੇ ਆਪਣੇ ਭਗਤ ਬਣ ਗਏ ਨੇ, ਹਰ ਭਗਤ ਨਿਜ ਨਿਹ ਕੇਵਲਾ, ਜਿਹੜੇ ਉਹ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਭਗਤ ਬਣ ਗਏ ਨੇ। ਹਿਰਦ ਕਰਮ ਨਾ ਬਚਸਾ, ਉਹ ਹਿਰਦੇ ਕਰਕੇ ਤੇ ਕਰਮ ਨਾ ਸਰੀਰ ਕਰਕੇ ਤੇ ਬਚਸਾ ਬਾਣੀ ਕਰਕੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਜਿਵੇਂ ਆਪਾਂ ਕਹਿੰਦੇ ਹਾਂ ਮਨ ਬਾਣੀ ਸਰੀਰ ਕਰਕੇ, ਵੀ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਰਿਧ ਕਰਮ ਨਾ ਬਚਸਾ ਦਾ ਅਰਥ ਹੋ ਗਿਆ ਮਨ ਬਾਣੀ ਸਰੀਰ ਕਰਕੇ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ। ਜੋ ਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ। ਲੋ ਜਿਹੜੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜੋ ਗੇਨ ਕਿੰ, ਉਹਨਾਂ ਨੇ ਜੋਗ ਤੋਂ ਕੀ ਲੈਣਾ? ਉਹ ਜੋਗ ਦੇ ਵੀ ਚੱਕਰਾਂ ਵਿੱਚ ਨਹੀਂ ਪੈਂਦੇ। ਜਗੇਨ ਕਿੰ, ਤੇ ਆ ਜਿਹੜੇ ਜੱਗ ਨੇ, ਜੱਗ ਕਈ ਪ੍ਰਕਾਰ ਦੇ ਲਿਖੇ ਹੋਏ ਨੇ, ਕੋਈ ਗੋਮੇਦ ਜੱਗ ਹੈ, ਕੋਈ ਅਸੁਮੇਦ ਜੱਗ ਹੈ, ਕੋਈ ਰਾਜਸੂ ਜੱਗ ਹੈ, ਉਹ ਇਹਨਾਂ ਜੱਗਾਂ ਦੇ ਪਰਮ ਜਾਲ ਦੇ ਵਿੱਚ ਵੀ ਨਹੀਂ ਪੈਂਦੇ। ਦਾਨੇਨ ਕਿੰ, ਤੇ ਜਿਹੜੇ ਅਨੇਕਾਂ ਪ੍ਰਕਾਰ ਦੇ ਦਾਨ ਨੇ, ਇਹਨਾਂ ਦੇ ਵੀ ਉਹ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਂਦੇ, ਤੇ ਨਾ ਹੀ ਜਿਹੜੀ ਹੋਰ ਅਨੇਕਾਂ ਤਰ੍ਹਾਂ ਦੀ ਤਪੱਸਿਆ ਲਿਖੀ ਹੋਈ ਹੈ, ਕੋਈ ਜਲ ਤਾਰੇ ਕਰਨੇ, ਧੂਣੀਆਂ ਸੇਕਣੀਆਂ, ਪੁੱਠੇ ਲਟਕਣਾ, ਭੁੱਖੇ ਪਿਆਸੇ ਰਹਿਣਾ, ਇਹੋ ਜਿਹੀ ਤਪੱਸਿਆ ਦੇ ਨਾਲ ਵੀ ਕੋਈ ਉਹਨਾਂ ਦਾ ਵਾਹ ਵਾਸਤਾ ਨਹੀਂ ਰਹਿੰਦਾ। ਉਹ ਇਹਨਾਂ ਸਾਰੀਆਂ ਗੱਲਾਂ ਨੂੰ ਤੁੱਛ ਜਾਣਦੇ ਹਨ। ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਦੰ। ਹਜ਼ੂਰ ਕਹਿੰਦੇ ਨੇ, ਐ ਮਨੁੱਖ, ਗੋਬਿੰਦ ਗੋਬਿੰਦ ਦੇਤ ਜਪ, ਤੂੰ ਹਰ ਵੇਲੇ ਗੋਬਿੰਦ ਗੋਬਿੰਦ ਵਾਹਿਗੁਰੂ ਪਰਮੇਸ਼ਰ ਦਾ ਹੀ ਨਾਮ ਜਪ। ਗੋਬਿੰਦ ਦਾ ਅਰਥ ਹੈ ਗੋ ਇੰਦਰੀਆਂ ਦਾ ਬਿੰਦ ਜੋ ਪ੍ਰਕਾਸ਼ ਰੂਪ ਹੈ, ਅਥਵਾ ਗੋਬਿੰਦ ਦਾ ਦੂਜਾ ਅਰਥ ਹੈ ਗੋ ਗੁਰਾਂ ਦੀ ਬਾਣੀ ਕਰਕੇ ਜੋ ਬਿੰਦ ਜਾਣਨ ਯੋਗ, ਐਸਾ ਜੋ ਅਕਾਲ ਪੁਰਖ ਹੈ, ਹਰ ਵੇਲੇ ਉਹਦਾ ਨਾਮ ਜਪ। ਸਕਲ ਸਿੱਧ ਪਦੰ, ਫਿਰ ਸਾਰੀਆਂ ਸਿੱਧੀਆਂ ਵਾਲੀ ਪਦਵੀ ਤੈਨੂੰ ਪ੍ਰਾਪਤ ਹੋ ਜਾਵੇਗੀ। ਇਹਦਾ ਮਤਲਬ ਜਿਵੇਂ ਵੱਡੇ ਵੱਡੇ ਕੋਈ ਰਾਜ ਯੋਗੀ ਹੁੰਦੇ ਨੇ, ਜਿਨ੍ਹਾਂ ਵਿੱਚ ਅਨੇਕਾਂ ਰੂਹਾਨੀ ਸ਼ਕਤੀਆਂ ਹੁੰਦੀਆਂ ਨੇ, ਤੇ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਦੇ ਅੰਦਰ ਵੀ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਸਫੁਰਨ ਹੋ ਜਾਂਦੀਆਂ ਨੇ। ਰਿੱਧ ਸਿੱਧ ਨਾਵੈ ਕੀ ਦਾਸੀ ਜੋ ਹੋਈਆਂ, ਇਹ ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਨੇ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਸਿਮਰਨ ਆ ਜਾਂਦਾ ਹੈ ਸਤਿਗੁਰੂ ਦੇ ਬਚਨ ਨੇ। ਰਿੱਧ ਸਿੱਧ ਤਿਨਕੈ ਪਿੱਛੇ ਲੱਗੀਆਂ ਫਿਰੇ ਹੈ, ਜੋ ਹਰ ਹਿਰਦੈ ਸਦਾ ਵਸਾਏ, ਜੋ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਭ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਪਰਛਾਵੇਂ ਵਾਂਗੂ ਲੱਗੀਆਂ ਫਿਰਦੀਆਂ ਨੇ। ਜੈ ਦੇਵ ਆਇਓ ਤਾ ਸਫਟੰ ਪਾਪੂਤ ਸਰਬਗਤੰ। ਲੋ ਜੈ ਦੇਵ ਭਗਤ ਜੀ ਆਖਦੇ ਨੇ, ਆਇਓ ਤਾ ਸਫਟੰ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆਇਆ ਹਾਂ। ਸਫਟੰਗ ਦਾ ਅਰਥ ਹੈ ਵੀ ਸਪਸ਼ਟ ਤੌਰ ਤੇ, ਜਾਰਾ ਤੌਰ ਤੇ, ਮੈਂ ਐਨ ਡੰਕੇ ਦੀ ਚੋਟ ਨਾਲ ਕੋਈ ਲੁਕ ਛੁਪ ਕੇ ਨਹੀਂ, ਮੈਂ ਜਾਰਾ ਤੌਰ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਆਇਆ ਹਾਂ। ਪਾਉ ਪੂਤ ਸਰਬਗਤੰ, ਤੇ ਉਹ ਅਕਾਲ ਪੁਰਖ ਵਾਹਿਗੁਰੂ ਪਾਉ ਪੂਤ ਵਰਤਮਾਨ ਕਾਲ ਦੇ ਵਿੱਚ ਤੇ ਪੂਤ ਕਾਲ ਦੇ ਵਿੱਚ ਤੇ ਸਾਰੇ ਸਮਿਆਂ ਦੇ ਵਿੱਚ ਗਤੰਗ ਦਾ ਅਰਥ ਉਹ ਪ੍ਰਾਪਤ ਹੈ, ਭਾਵ ਉਹ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ। ਉਹ ਅਕਾਲ ਪੁਰਖ ਵਾਹਿਗੁਰੂ ਹੈ ਪੀ ਹੋਵਣ ਹਾਰਾ, ਉਹ ਤਿੰਨੇ ਕਾਲਾਂ ਦੇ ਵਿੱਚ ਹੋਣ ਵਾਲਾ ਹੈ। ਕਿਉਂਕਿ ਕਈ ਲੋਕ ਇਹ ਮੰਨਦੇ ਨੇ ਬਈ ਸ਼ਾਇਦ ਬਈ ਪਰਮੇਸ਼ਰ ਕੋਈ ਪਹਿਲਾਂ ਹੋ ਚੁੱਕਿਆ, ਕਿਉਂਕਿ ਬਹੁਤੇ ਲੋਕ ਤਾਂ ਰੱਬ ਨੂੰ ਮੰਨਦੇ ਵੀ ਨੇ, ਉਹ ਕਹਿੰਦੇ ਰੱਬ ਕੋਈ ਹੈ ਹੀ ਨਹੀਂ। ਪਰ ਕਈ ਕਹਿੰਦੇ ਨੇ ਕੋਈ ਪਿੱਛੇ ਕੋਈ ਪ੍ਰਤਾਪੀ, ਕੋਈ ਰਾਜਾ, ਕੋਈ महाराजा होया होना ते ओनू लोकां ने रब कहना शुरू कर दिता। किसी हद तक यह गल्लां ठीक भी ने। आ जिवें कई लोग राम चंद्र नूं, कृष्ण नूं, होर कई अवतारा नूं भगवान मनी बैठे ने, भी वह भगवान होए ने। ठीक है, जिहड़े देहधारी शरीर धारियां नूं रब दा दर्जा दिंदे ने वह जरूर भुल विच ने, पर जिहड़ा असली अकाल पुरख वाहिगुरु है वह शक्ति रूप है, व्यक्ति रूप नहीं। वह सूखम रूप है ते वह इन्हां अखां दे नाल दिसण विच आउण वाला नहीं, क्योंकि सतगुरु दे बचन है, लोए न लोई डिठ प्यास न बूझै मूह घणी, नानक से अखड़ियां बयान जिन्हें डसंदो मां पिरी। वह वाहिगुरु दूसरियां होर अखां दे नाल दिसदा है, इन्हां अखां दे नाल नहीं। वह वाहिगुरु गुप्त रूप होके देश काल रूप सारे संसार दे विच वरत रिहा है। भगत जयदेव जी कहिंदे मैं ओहदी शरण विच आया हाँ, इत्थे गुजरी राग संपूर्ण होया है, सतगुरु मेहर करन, रिंदी बाणी दी कथा भी आप सिर ते मेहर भरिया हथ रख के संपूर्ण करवाउण, सब संगतां दा हार्दिक धन्नवाद, होईआं भुल्लां चुकां लई खिमा करना। गोबिंद गोबिंद देत जाप नर, सकल सिद्ध पदं, जय देव आयो तस सफटं, पवपूत सर्ब गतं। वाहिगुरु जी का खालसा, वाहिगुरु जी की फतेह।